ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਮਈ ਨੂੰ ਜਦੋਂ ਆਸਟ੍ਰੇਲੀਆਈ ਲੋਕ ਚੋਣਾਂ ਲਈ ਜਾਣਗੇ ਤਾਂ ਬਾਰਨਬੀ ਜੋਇਸ ਉਪ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ। SBS ਨੇ ਝਾਤ ਮਾਰੀ ਇੱਕ ਸਿਆਸਤਦਾਨ ਵਜੋਂ ਸ਼੍ਰੀਮਾਨ ਜੋਇਸ ਦੇ ਬੇਮਿਸਾਲ ਸਫ਼ਰ 'ਤੇ, ਜਿਸ ਨੇ ਉਹਨਾਂ ਨੂੰ ਨੈਸ਼ਨਲਜ਼ ਪਾਰਟੀ ਦੀ ਲੀਡਰਸ਼ਿਪ ਤੋਂ ਹਾਰਦੇ ਅਤੇ ਫੇਰ ਮੁੜ ਸਥਾਪਿਤ ਹੁੰਦੇ ਹੋਏ ਦੇਖਿਆ। ਪੇਸ਼ ਹੈ ਹਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਉਪ ਪ੍ਰਧਾਨ ਮੰਤਰੀ ਬਾਰਨਬੀ ਜੋਇਸ ਨੇ ਇੱਕ ਆਸਟ੍ਰੇਲੀਅਨ ਸਿਆਸਤਦਾਨ ਵਜੋਂ ਇੱਕ ਕਠਿਨ ਸਫ਼ਰ ਦੇਖਿਆ ਹੈ, ਜਿਸ ਵਿੱਚ ਘੁਟਾਲਿਆਂ ਅਤੇ ਹੋਰ ਘਟਨਾਵਾਂ ਦੇ ਨਾਲ ਨਾਲ ਅਸਤੀਫਾ ਦੇਣਾ ਵੀ ਸ਼ਾਮਲ ਹੈ। ਉਹ ਨੈਸ਼ਨਲਜ਼ ਪਾਰਟੀ ਦੀ ਅਗਵਾਈ ਕਰਦੇ ਹਨ, ਜੋ ਕਿ ਲਿਬਰਲਜ਼ ਦੇ ਨਾਲ ਸਰਕਾਰ ਦੇ ਗੱਠਜੋੜ ਦਾ ਇੱਕ ਹਿੱਸਾ ਹੈ। ਨੈਸ਼ਨਲਜ਼ ਖੇਤਰੀ ਆਸਟ੍ਰੇਲੀਆ ਲਈ ਨਾਰੇ ਦੇ ਤਹਿਤ ਕੰਮ ਕਰਦੇ ਹਨ ਅਤੇ ਸ਼੍ਰੀਮਾਨ ਜੋਇਸ ਨੇ ਨਿਸ਼ਚਿਤ ਤੌਰ 'ਤੇ ਪਾਰਟੀ ਦੇ ਅਸੂਲ ਨੂੰ ਅਪਣਾਇਆ ਹੈ। ਉਹ ਅਕਸਰ ਆਪਣੀ ਰਵਾਇਤੀ ਆਸਟ੍ਰੇਲੀਅਨ ਅਕੂਬਰਾ ਹੈਟ ਵਿੱਚ ਦਿਖਾਈ ਦਿੰਦੇ ਹਨ। ਟੈਮਵਰਥ ਨਿਊ ਸਾਊਥ ਵੇਲਜ਼ ਵਿੱਚ ਪੈਦਾ ਹੋਏ ਸ਼੍ਰੀਮਾਨ ਜੋਇਸ ਦਾ ਪਾਲਣ ਪੋਸ਼ਣ ਕੈਟਲ ਫਾਰਮ 'ਤੇ 6 ਬੱਚਿਆਂ ਵਿੱਚੋਂ ਇੱਕ ਵਜੋਂ ਹੋਇਆ। ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਸ਼੍ਰੀਮਾਨ ਜੋਇਸ ਨੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਆਲੇ ਦੁਆਲੇ ਖੇਤੀ ਮਜ਼ਦੂਰ ਵਜੋਂ ਕੰਮ ਕੀਤਾ, ਪੇਂਡੂ ਬੈਂਕਰ ਅਤੇ ਨਾਈਟ ਕਲੱਬ ਬਾਊਂਸਰ ਵਜੋਂ ਵੀ। 2004 ਦੀਆਂ ਫੈਡਰਲ ਚੋਣਾਂ ਵਿੱਚ ਉਹ ਸੈਨੇਟ ਵਿੱਚ ਚੁਣੇ ਗਏ, ਜਿੱਥੇ ਉਹਨਾਂ ਨੇ ਕੁਈਨਜ਼ਲੈਂਡ ਅਤੇ ਨੈਸ਼ਨਲਜ਼ ਪਾਰਟੀ ਦੀ ਨੁਮਾਇੰਦਗੀ ਕੀਤੀ ਸੀ ਅਤੇ ਉਦੋਂ ਤੋਂ ਉਹ ਆਰਥਿਕਤਾ ਅਤੇ ਨੌਕਰੀਆਂ ਲਈ ਕੋਲਾ ਉਦਯੋਗ ਦੇ ਮਹੱਤਵਪੂਰਨ ਰੋਲ 'ਤੇ ਅਡਿੱਗ ਰਹੇ ਹਨ।
It's not just we'll shut down the coal industry and everything will be fine and go along as before. It's your nation's second biggest export. And so we have to be balanced in this because Australia's position is vastly different from the United Kingdom with pharmaceuticals and the London Stock Exchange and oil, North Sea oil, which they don't want to shut down. They want to keep that one going, but they want to shut down other people's industries. And, you know, we are doing our part. We've always done our part, but we have to be tempered and understand quite clearly, you know, where our money that we export comes from. And if you start shutting that down, you of course are going to start shutting down your standard of living in Australia.
2016 ਵਿੱਚ ਉਹ ਨੈਸ਼ਨਲਜ਼ ਦੇ ਨੇਤਾ ਅਤੇ ਉਪ ਪ੍ਰਧਾਨ ਮੰਤਰੀ ਬਣੇ। ਮੁੱਖ ਭੂਮਿਕਾ ਲੈਣ ਤੋਂ ਬਾਅਦ ਉਹਨਾਂ ਨੇ ਜਨਤਕ ਘੁਟਾਲਿਆਂ ਦੀ ਇੱਕ ਲੰਬੀ ਸੂਚੀ ਦਾ ਅਨੁਭਵ ਕੀਤਾ। 2017 ਵਿੱਚ ਉਹਨਾਂ ਨੇ ਘੋਸ਼ਣਾ ਕੀਤੀ ਕਿ ਉਹ ਆਪਣੀ ਪਤਨੀ ਤੋਂ ਵੱਖ ਹੋ ਰਹੇ ਹਨ। ਡੇਲੀ ਟੈਲੀਗ੍ਰਾਫ ਨੇ ਰਿਪੋਰਟ ਕੀਤਾ ਕਿ ਉਹ ਆਪਣੀ ਸਾਬਕਾ ਸੰਚਾਰ ਕਰਮਚਾਰੀ ਵਿੱਕੀ ਕੈਂਪੀਅਨ ਨਾਲ ਇੱਕ ਬੱਚੇ ਦੀ ਉਮੀਦ ਕਰ ਰਹੇ ਹਨ। ਉਸ ਸਮੇਂ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਸ਼੍ਰੀਮਾਨ ਜੋਇਸ ਨੂੰ ਆਪਣੀ ਸਥਿਤੀ 'ਤੇ ਵਿਚਾਰ ਕਰਨਾ ਚਾਹੀਦਾ ਹੈ, ਪਰ ਗੱਠਜੋੜ ਸਮਝੌਤੇ ਤਹਿਤ ਉਹਨਾਂ ਨੂੰ ਉਹ ਅਸਤੀਫਾ ਦੇਣ ਲਈ ਮਜਬੂਰ ਨਹੀਂ ਕਰ ਸਕਦੇ। 2018 ਵਿੱਚ ਇੱਕ ਪੱਛਮੀ ਆਸਟ੍ਰੇਲੀਆਈ ਔਰਤ ਨੇ ਸ਼੍ਰੀਮਾਨ ਜੋਇਸ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਭਾਵੇਂ ਉਹਨਾਂ ਨੇ ਦਾਅਵਿਆਂ ਤੋਂ ਇਨਕਾਰ ਕੀਤਾ, ਸ਼੍ਰੀਮਾਨ ਜੋਇਸ ਨੇ ਨੈਸ਼ਨਲਜ਼ ਦੇ ਨੇਤਾ ਅਤੇ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਮਾਈਕਲ ਮੈਕਕੌਰਮਿਕ ਨੇ ਉਹਨਾਂ ਦਾ ਅਹੁਦਾ ਸੰਭਾਲਿਆ।
It's quite evident that you can't go to the dispatch box why issues like that are surrounding. So I can't enter into any discussions about that. As you all understand, if it's going to be before the courts, it's going to be before the courts. But what I will say is that on Monday morning at the party room, I will step down as the leader of the National Party and Deputy Prime Minister of Australia.
3 saal baad Shriman Joyce ek baar phir leadership ult pult to baad Nationals de neta ban gaye, par ohna da naam ek hor scandal nal jud gaya jadon eh khulasa hoya ki ohna ne Pradhan Mantri Scott Morrison nu Liberal Party di saabka karmchari Brittany Higgins nu bheje ek text message vich pakhandi ate jhootha keha si। ਉਹਨਾਂ 'ਤੇ ਇੱਕ ਵਾਰ ਫਿਰ ਅਸਤੀਫਾ ਦੇਣ ਲਈ ਦਬਾਅ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਉਹ ਅਹੁਦਾ ਛੱਡ ਦੇਣਗੇ, ਪਰ ਸ਼੍ਰੀਮਾਨ ਮੋਰਿਸਨ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਉਹ ਅੱਜ ਵੀ ਇਹ ਭੂਮਿਕਾ 'ਤੇ ਬਣੇ ਹੋਏ ਹਨ।
I'd like to start by finishing unreservedly apologize to the Prime Minister. Last year in March, I was approached by a number of people to help them.
I did. And that assisted in a legal process that is now at foot. However, I should never have written the text that I did. I certainly never expected the text to be forwarded on.
2022 ਦੀਆਂ ਚੋਣਾਂ ਤੋਂ ਪਹਿਲਾਂ ਨੈਸ਼ਨਲਸ ਖੇਤਰੀ ਆਸਟ੍ਰੇਲੀਆਨਾਂ ਲਈ ਹੋਰ ਨੌਕਰੀਆਂ ਪੈਦਾ ਕਰਨ ਲਈ ਪ੍ਰਚਾਰ ਕਰ ਰਹੇ ਹਨ। ਇਸ ਵਿੱਚ ਨਵੀਆਂ ਕੋਲੇ ਦੀਆਂ ਖਾਨਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ, ਜਿਵੇਂ ਕਿ ਸੈਂਟਰਲ ਕੁਈਨਸਲੈਂਡ ਵਿੱਚ ਓਲਿਵ ਡਾਊਨਸ ਕੋਲ ਮਾਈਨ ਅਤੇ ਨਾਲ ਹੀ ਆਸਟ੍ਰੇਲੀਆ ਦੇ ਜੰਗਲਾਤ ਉਦਯੋਗ ਨੂੰ ਹੋਰ ਸਮਰਥਨ ਦੇਣਾ। ਜਲਵਾਯੂ ਪਰਿਵਰਤਨ ਨਿਯਮਾਂ ਵਿਰੁੱਧ ਇਤਿਹਾਸਕ ਵਿਰੋਧ ਤੋਂ ਬਾਅਦ ਪਾਰਟੀ ਆਖਰਕਾਰ 2021 ਦੇ ਅੰਤ ਵਿੱਚ 2050 ਦੇ ਸ਼ੁੱਧ ਜ਼ੀਰੋ ਟੀਚੇ ਲਈ ਸਹਿਮਤ ਹੋ ਗਈ। ਇਹ ਜਾਣਕਾਰੀ SBS ਨਿਊਜ਼ ਦੇ ਟੌਮ ਕੈਨੇਡੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।